ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ, ਪੇਵਕੜੈ ਧਨ ਖਰੀ ਇਆਣੀ, ਤਿਸ ਸਹਿ ਕੀ ਮੈਂ ਸਾਰ ਨਾ ਜਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੇ ਸਰੂਪ, ਗੁਰਤਾ ਗੱਦੀ ਤੇ ਸੁਭਾਏ ਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਇਸ ਅਸਥਾਨ ਸੋ ਘਰ ਵਿਖੇ ਹਜ਼ੂਰ ਦੇ ਸਰੂਪ ਦੀ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਆਸਾ ਰਾਗ ਵਿਚ ਹਨ, ਜਿਨ੍ਹਾਂ ਵਿਚ ਸਤਿਗੁਰੂ ਜੀ ਨੇ ਸੰਸਾਰ ਵਿਚ ਰਹਿੰਦੇ ਹੋਏ ਜੀਵ ਦੀ ਹਾਲਤ, ਇਹਦਾ ਅਗਿਆਨ ਤੇ ਜਦੋਂ ਇਹਦੇ ਤੇ ਕਿਰਪਾ ਹੁੰਦੀ ਹੈ ਉਹ ਪਰਮੇਸ਼ਰ ਦੇ ਦਰ ਨਾਲ ਘਰ ਨਾਲ ਸਾਂਝ ਪਾ ਲੈਂਦਾ ਹੈ। ਇਸ ਸਬੰਧ ਵਿਚ ਸਤਿਗੁਰੂ ਗਰੀਬ ਨਿਵਾਜ ਜੀ ਕਿਰਪਾ ਕਰ ਰਹੇ ਨੇ, ਆਓ ਸਤਿਗੁਰਾਂ ਦੀਆਂ ਬਖਸ਼ਾਂ ਪ੍ਰਾਪਤ ਕਰੀਏ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਹਨ,
ਬੇਵਕੜੈ ਧਨ ਖਰੀ ਇਆਣੀ।
ਬੇਵਕੜੈ ਦਾ ਮਤਲਬ ਹੈ ਪੇਕੇ ਘਰ, ਜਿਵੇਂ ਇਕ ਬੱਚੀ ਅਜੇ ਵਿਆਹੀ ਨਹੀਂ ਗਈ, ਅਜੇ ਸਹੁਰੇ ਨਹੀਂ ਗਈ, ਆਪਣੇ ਪੇਕੇ ਘਰ ਵਿਚ ਹੈ, ਉਸ ਨੂੰ ਕਿਹਾ ਪੇਵਕੜੈ। ਇਹਦੇ ਅੱਖਰੀ ਅਰਥ ਹਨ, ਪਰ ਜਦੋਂ ਇਹਦੇ ਭਾਵ ਅਰਥ ਵੇਖੀਏ ਤਾਂ ਉਧਰ ਇਸ਼ਾਰਾ ਕਰ ਰਹੇ ਹਨ ਪੇਕੇ ਘਰ ਦਾ ਮਤਲਬ ਹੈ ਸੰਸਾਰ, ਸੰਸਾਰ ਵਿਚ ਰਹਿਣਾ, ਸੰਸਾਰ ਦੀ ਬਿਰਤੀਆਂ ਦੇ ਵਿਚ ਜਿਉਣਾ, ਸੰਸਾਰੀ ਪਦਾਰਥ ਦੇ ਮੋਹ ਵਿਚ ਜਿਉਣਾ, ਸੰਸਾਰ ਦੇ ਚਿੱਕੜ ਵਿਚ ਫਸੇ ਰਹਿਣਾ। ਕਹਿਣ ਲੱਗੇ ਪੇਵਕੜੈ ਧਨ ਖਰੀ ਇਆਣੀ। ਇਹ ਜਿਹੜੀ ਜੀਵ ਇਸਤਰੀ ਹੈ ਨਾ, ਜਿਹੜਾ ਜੀਵ ਹੈ ਇੱਥੇ ਪੇਕੇ ਘਰ ਵਿਚ ਸੰਸਾਰ ਦੇ ਮੋਹ ਵਿਚ ਬਹੁਤ ਹੀ ਇਆਣਾ, ਯਾਨੀ ਕਿ ਘੱਟ ਅਕਲ ਵਾਲਾ ਹੈ। ਇਹਨੂੰ ਪਤਾ ਹੀ ਨਹੀਂ ਕਿ ਤੇਰਾ ਪੇਕੇ ਘਰ ਹੈ, ਇੱਥੇ ਤੂੰ ਸਦਾ ਨਹੀਂ ਰਹਿਣਾ। ਜਿਵੇਂ ਇਕ ਬੱਚੀ ਵਿਆਹੀ ਹੋਈ ਆਪਣੇ ਘਰ ਚਲੀ ਜਾਂਦੀ ਹੈ, ਇਸ ਤਰ੍ਹਾਂ ਤੂੰ ਵੀ ਪਰਲੋਕ ਵਿਚ ਜਾਂ ਸਹੁਰੇ ਘਰ ਵਿਚ ਜਾਂ ਪ੍ਰਭੂ ਪਤੀ ਦੇ ਕੋਲ ਜਾਣਾ ਹੈ। ਪਰ ਇੱਥੇ ਅਗਿਆਨ ਦੇ ਵਿਚ ਕੁਝ ਵੀ ਨਹੀਂ ਕਰਦੀ, ਵਿਹਲੀ ਬੈਠੀ ਰਹਿੰਦੀ ਹੈ। ਜਿਵੇਂ ਕੋਈ ਬੱਚੀ ਇੱਥੇ ਆਪਣੇ ਪੇਕੇ ਘਰ ਵਿਚ ਨਾ ਰਸੋਈ ਦਾ ਕੰਮ ਸਿੱਖੇ, ਨਾ ਬੋਲਣ ਦੀ ਜਾਚ ਸਿੱਖੇ, ਨਾ ਹੋਰ ਕੁਝ ਕੰਮ ਸਿੱਖੇ, ਤੇ ਉਹ ਫਿਰ ਜਦੋਂ ਸਹੁਰੇ ਘਰ ਵਿਚ ਜਾਂਦੀ ਹੈ ਤਾਂ ਉਥੇ ਉਹਦੀ ਬਣ ਨਹੀਂ ਆਉਂਦੀ, ਕਿਉਂਕਿ ਨਲਾਇਕ ਹੈ। ਇਸ ਤਰ੍ਹਾਂ ਹੀ ਜਿਹੜਾ ਜੀਵ ਇੱਥੇ ਪੇਕੇ ਘਰ ਵਿਚ ਸੰਸਾਰ ਦੇ ਵਿਚ ਕੋਈ ਚੰਗੇ ਕਰਮ ਨਹੀਂ ਕਰਦਾ, ਗੁਰੂ ਦੇ ਦੱਸੇ ਹੁਕਮ ਤੇ ਨਹੀਂ ਤੁਰਦਾ, ਉਹਦੀ ਵੀ ਭਾਵੇਂ ਇੱਥੇ ਰਹਿ ਕੇ ਭਗਤੀ ਕਰੇ ਤੇ ਤਾਂ ਵੀ ਪਰਮਾਤਮਾ ਨਾਲ ਬਣ ਨਹੀਂ ਆਉਂਦੀ, ਤੇ ਜਦੋਂ ਇਹ ਧਰਤੀ ਛੱਡ ਕੇ ਜਾਂਦਾ ਉਥੇ ਪਰਲੋਕ ਵਿਚ ਉਹਨੂੰ ਸਥਾਨ ਨਹੀਂ ਮਿਲਦੀ। ਇਸ ਤਰ੍ਹਾਂ ਮਹਾਰਾਜ ਸਮਝਾ ਰਹੇ ਹਨ ਕਿ ਇੱਥੇ ਇਆਣੀ ਹੈ, ਅਗਿਆਨ ਦੇ ਵਿਚ ਨਾਮ ਨਹੀਂ ਜਪਦੀ ਜੀਵ ਇਸਤਰੀ।
ਤਿਸ ਸਹਿ ਕੀ ਮੈਂ ਸਾਰ ਨਾ ਜਾਣੀ।
ਉਸ ਸਹਿ ਦੀ ਪਰਮਾਤਮਾ ਦੀ ਸਾਰ ਕੀਮਤ ਨੂੰ ਮੈਂ ਜਾਣੀ ਨਹੀਂ, ਕਿ ਉਹ ਕਿੰਨਾ ਸਮਰੱਥ ਹੈ ਤੇ ਉਹਦੇ ਕੋਲ ਜਾਣਾ ਤੇ ਉਥੇ ਕਿਵੇਂ ਵਰਤਣਾ ਹੈ।
ਸਹੋ ਮੇਰਾ ਏਕ ਦੂਜਾ ਨਹੀਂ ਕੋਈ।
ਮੇਰਾ ਸਹੁ ਪਰਮਾਤਮਾ ਪਤੀ ਤੇ ਇੱਕੋ ਹੈ, ਉਹਦੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ, ਵਿਲੱਖਣ ਹੈ, ਸਦਾ ਹੀ ਇੱਕ ਵਿਲੱਖਣ ਹਸਤੀ ਹੈ, ਉਹਦੇ ਨਾਲ ਦਾ ਹੋਰ ਕੋਈ ਦੂਜਾ ਨਹੀਂ ਹੈ ਜੀ।
ਨਦਰ ਕਰੇ ਮਿਲਾਵਾ ਹੋਈ।
ਜਿਨ੍ਹਾਂ ਤੇ ਨਦਰ ਕਰਦਾ, ਜਿਨ੍ਹਾਂ ਤੇ ਕਿਰਪਾ ਕਰਦਾ, ਉਹਨਾਂ ਨੂੰ ਮਿਲਾਪ ਹੁੰਦਾ ਹੈ, ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ।
ਰਹਾਓ
ਵਿਸ਼ਰਾਮ ਦੇ ਕੇ ਸਮਝਾਉਂਦੇ ਹਨ।
ਸਹੁਰੜੈ ਧਨ ਸਾਚ ਪਛਾਣਿਆ।
ਜਿਨ੍ਹਾਂ ਗੁਰਮੁਖਾਂ ਨੇ ਇੱਥੇ ਸਹੁਰੇ ਘਰ ਦੇ ਵਿਚ ਯਾਨੀ ਕਿ ਇੱਥੇ ਸੰਸਾਰ ਵਿਚ ਰਹਿੰਦਿਆਂ ਹੋਇਆ उस सच्चे परमेश्वर नू पहचान लिया है कि वह किवें दा है। गुरु की बाणी दे राही, गुरु के शब्द दे राही जिन्हों ने परमेश्वर की पहचान इत्थे कीती है, भाव गुरु की मत दे मुताबक जीवन नू जिउंदे हन।
सहज सुभाए अपना फिर जानिया,
गुरु की दित्ती मत दे मुताबक जदो सिमरन करके कमाई करके सहज अवस्था विच चले गए ना, सहज सुभाए नू जान लिया है। अपना सुभा जिहड़ा है ना, हुण बनौटी सुभा विच आपां जिउ रहे हां, अपना ए असली सुभा नहीं है। सहज सुभाए दा मतलब ओ सुभा जिहड़ा परमात्मा नू जान लैंदा वेख लैंदा है। जदों गुरु की कृपा होई ते सुभा विच सहज आ गया, असलीयत आ गई, तां उदों अपना पिर जाणिया इत्थे सहुरे घर दे विच रहिंदिआं ही उहदे बारे जान लिया है, ਉਹ ਕਿਵੇਂ ਦਾ ਹੈ ਸਮਝ ਲਿਆ ਜਾਣਿਆ ਹੈ ਤੇ ਮਾਣਿਆ ਹੈ ਜੀ।
ਗੁਰ ਪ੍ਰਸਾਦੀ ਐਸੀ ਮਤ ਆਵੇ,
ਇਹ ਕਿਰਪਾ ਗੁਰੂ ਦੀ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਮਤ ਅੰਦਰ ਪ੍ਰਗਟ ਹੋ ਜਾਂਦੀ ਹੈ ਕਿ ਪਰਮਾਤਮਾ ਕਿਸ ਢੰਗ ਨਾਲ ਮਿਲਦਾ ਹੈ, ਸਹਿਜ ਸੁਭਾਏ ਨਾਲ ਮਿਲਦਾ, ਇਸ ਤਰ੍ਹਾਂ ਦੀ ਮਤ ਪ੍ਰਗਟ ਹੋ ਗਈ ਹੈ।
ਤਾਂ ਕਾਮਣ ਕੰਤੈ ਮਨ ਭਾਵੈ,
ਇਸ ਤਰ੍ਹਾਂ ਦੀ ਵਿਵੇਕ ਬੁੱਧੀ ਜਾਗਣ ਤੋਂ ਬਾਅਦ ਹੀ ਕਾਮਣ ਜਿਹੜੀ ਹੈ, ਯਾਨੀ ਕਿ ਜੀਵ ਜਿਹੜਾ ਇਹਦੀ ਸੁਰਤੀ ਬਿਰਤੀ ਜਿਹੜੀ ਉਹਨੂੰ ਕਾਮਣ ਕਿਹਾ ਹੈ, ਇਹ ਸੁਰਤੀ ਫਿਰ ਕਾਮਣ ਜਿਹੜੀ ਹੈ ਪਰਮਾਤਮਾ ਕੰਤਾ ਸ਼ਬਦ ਨੂੰ ਭਾਉਂਦੀ, ਗੁਰੂ ਸ਼ਬਦ ਨੂੰ ਚੰਗੀ ਲੱਗਦੀ ਹੈ।
ਕਹਿਤ ਨਾਨਕ ਪੈ ਭਾਵ ਕਾ ਕਰੇ ਸਿਗਾਰ,
ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਜੇ ਇਹ ਸੁਰਤੀ ਗੁਰੂ ਦੇ ਭੈ ਦਾ ਤੇ ਪਿਆਰ ਦਾ ਸ਼ਿੰਗਾਰ ਕਰੇ,
ਸਾਦਹੀ ਸੇਜੈ ਰਵੈ ਪਤਾਰ,
ਤਾਂ ਫਿਰ ਸਦਾ ਹੀ ਸੇਜ ਵਿੱਚੀ ਹੋਈ ਅੰਦਰ ਸੁਰਤੀ ਤੇ ਉੱਥੇ ਪਰਮਾਤਮਾ ਸ਼ਬਦ ਨੂੰ ਭੋਗਦੀ ਹੈ, ਗੁਰੂ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਤੇ ਇਹ ਸੁਰਤੀ ਬਿਰਤੀ ਜਿਹੜੀ ਹੈ ਪਰਮਾਤਮਾ ਪਤੀ ਦੇ ਨਾਲ ਇੱਕ ਮਿੱਕ ਹੋ ਜਾਂਦੀ ਹੈ।
ਆਸਾ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਸਾ ਰਾਗ ਵਿੱਚ ਫਰਮਾਉਂਦੇ ਹਨ,
ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ,
ਇੱਥੇ ਸੰਸਾਰ ਦਾ ਅਸਲੀਅਤ ਗੁਰੂ ਸਾਹਿਬ ਦੱਸ ਰਹੇ ਨੇ ਕਿ ਇਹ ਕੇਵਲ ਅਕਾਲ ਪੁਰਖ ਨੇ ਇੱਕ ਖੇਡ ਬਣਾਈ ਹੋਈ ਹੈ। ਕੋਈ ਕਿਸੇ ਨੂੰ ਪੁੱਤਰ ਲੱਗਦਾ, ਕੋਈ ਪਿਤਾ ਲੱਗਦਾ, ਕੋਈ ਮਾਂ ਲੱਗਦੀ ਹੈ, ਇਸ ਤਰ੍ਹਾਂ ਦਾ ਇੱਕ ਜਾਲ ਜਿਹਾ ਬਣਿਆ ਹੋਇਆ, ਪਰ ਅਸਲੀਅਤ ਵਿੱਚ ਡੂੰਘਾਈ ਵਿੱਚ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ, ਸਿਰਫ ਗੁਰੂ ਤੇ ਸਿੱਖ ਤੇ ਸਿੱਖਾਂ ਦਾ ਆਪਸੀ ਸੰਬੰਧ ਜਿਹੜਾ ਲਗਾਤਾਰ ਹੀ ਹੁੰਦਾ ਹੈ। ਬਾਕੀ ਸੰਸਾਰਕ ਜਿਹੜੇ ਸੰਬੰਧ ਨੇ, ਨਾ ਕੋਈ ਕਿਸੇ ਦਾ ਪੁੱਤਰ ਹੈ, ਇੱਕੋ ਸਮੇਂ ਵਾਸਤੇ ਪੁੱਤਰ ਬਣਿਆ, ਨਾ ਕਿਸੇ ਦੀ ਮਾਂ ਹੈ, ਇਹ ਵੀ ਕੁਝ ਸਮੇਂ ਵਾਸਤੇ ਮਾਂ ਬਣੀ ਹੈ।
ਝੂਠੇ ਮੋਹ ਭਰਮ ਭੁਲਾਈ,
ਪਰ ਗੁਰੂ ਸ਼ਬਦ ਦੀ ਕਮਾਈ ਤੋਂ ਬਿਨਾਂ ਜਿੰਨਾ ਚਿਰ ਗਿਆਨ ਅੰਦਰ ਪ੍ਰਗਟ ਨਹੀਂ ਹੁੰਦਾ ਤੇ ਝੂਠੇ ਮੋਹ ਵਿੱਚ ਫਸ ਕੇ ਭਰਮ ਅਗਿਆਨ ਦੇ ਵਿੱਚ ਇਹ ਸੁਰਤੀ ਭੁੱਲੀ ਰਹਿੰਦੀ ਹੈ, ਅਸਲੀਅਤ ਨੂੰ ਭੁੱਲ ਜਾਂਦੀ ਹੈ।
ਮੇਰੇ ਸਾਹਿਬ ਹਉ ਕੀਤਾ ਤੇਰਾ,
ਜਿਨ੍ਹਾਂ ਨੂੰ ਹੋਸ਼ ਆ ਗਈ ਏ, ਜਿਨ੍ਹਾਂ ਦੇ ਅੰਦਰ ਕਿਰਪਾ ਵਰਤ ਗਈ, ਉਹ ਕਹਿੰਦੇ ਨੇ ਮੇਰੇ ਸਾਹਿਬਾ, ਮੈਂ ਤਾਂ ਤੇਰਾ ਹੀ ਕੀਤਾ ਹੋਇਆ, ਤੂੰ ਹੀ ਮੈਨੂੰ ਬਣਾਇਆ ਹੈ।
ਜਾਂ ਤੂੰ ਦੇਹ ਜਪੀ ਨਾ ਉਹ ਤੇਰਾ,
ਜਦੋਂ ਤੂੰ ਮੈਨੂੰ ਦੇਣਾ ਹੈ ਕਿਰਪਾ ਕਰਕੇ, ਮੈਂ ਤੇਰਾ ਨਾਮ ਤਾਂ ਹੀ ਜਪ ਸਕਣਾ, ਭਾਵ ਨਾਮ ਜਪਣਾ ਵੀ ਮੇਰੀ ਆਪਣੀ ਕਮਾਈ ਨਹੀਂ ਹੈ, ਤੇਰੀ ਕਿਰਪਾ ਦੇ ਨਾਲ ਹੀ ਜਪਿਆ ਜਾਂਦਾ ਹੈ। ਵਿਸ਼ਰਾਮ ਦੇ ਕੇ ਰਹਾਉ ਵਿੱਚ ਕਹਿੰਦੇ ਹਨ,
ਬਹੁਤੇ ਔਗਣ ਕੂਕੈ ਕੋਈ,
ਕਹਿਣ ਲੱਗੇ ਜੇ ਕੋਈ ਬੰਦਾ ਬਹੁਤੇ ਔਗਣਾਂ ਵਿੱਚ ਫਸਿਆ ਹੋਇਆ ਹੈ ਤੇ ਕੂਕ ਕੇ ਅਰਦਾਸ ਕਰਦਾ ਹੈ, ਜੇ ਬੜੀ ਤਿੱਖੀ ਯਾਨੀ ਕਿ ਤੀਬਰਤਾ ਦੇ ਨਾਲ ਅਰਦਾਸ ਕਰਦਾ ਹੈ,
ਜਾ ਤਿਸ ਭਾਵੈ ਬਖਸ਼ੇ ਸੋਈ,
ਇਹ ਉਹਦੀ ਮਰਜ਼ੀ ਹੈ ਪਰਮੇਸ਼ਰ ਵਾਹਿਗੁਰੂ ਦੀ ਕਿ ਕਦੋਂ ਬਖਸ਼ਣਾ ਹੈ, ਆਪਣੀ ਮੌਜ ਵਿੱਚ ਬਖਸ਼ਦਾ, ਉਹ ਕਿਸੇ ਦਾ ਗੁਲਾਮ ਨਹੀਂ, ਕਿਸੇ ਦੀ ਪਰਵਾਹ ਨਹੀਂ ਕਰਦਾ, ਜਦੋਂ ਤਰੁੱਠਦਾ ਤਾਂ ਉਦੋਂ ਬਖਸ਼ ਦਿੰਦਾ ਹੈ।
ਗੁਰ ਪ੍ਰਸਾਦੀ ਦੁਰਮਤ ਖੋਈ,
ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਭੈੜੀ ਮਤ ਨੂੰ ਖੋਈ, ਖਤਮ ਕਰ ਦਿੱਤਾ ਹੈ ਅੰਦਰੋਂ।
ਜਹਿ ਦੇਖਾ ਤਹਿ ਇੱਕੋ ਸੋਈ,
ਹੁਣ ਜਿੱਧਰ ਵੀ ਵੇਖਣਾ, ਕਿਉਂਕਿ ਮਤ ਜਿਹੜੀ ਯਾਨੀ ਕਿ ਵਿਵੇਕ ਦੇ ਉੱਤੋਂ ਮੈਲ ਲੈ ਗਈ, ਅੰਦਰ ਇੱਕ ਅੱਖ ਖੁੱਲ ਗਈ, ਉਸ ਅੱਖ ਦੇ ਖੁੱਲਣ ਕਰਕੇ ਹੁਣ ਜਿੱਧਰ ਵੀ ਵੀ ਵੇਖਦਾ ਇੱਕੋ ਦੇ ਦੀਦਾਰ ਹੁੰਦੇ ਹਨ ਜੀ।
ਕਹਿਤ ਨਾਨਕ ਐਸੀ ਮਤ ਆਵੇ,
ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਜੇ ਕਿਤੇ ਇਸ ਤਰ੍ਹਾਂ ਦੀ ਚਾਨਣ ਆ ਜਾਂਦਾ ਅੰਦਰ ਵਿਵੇਕ ਬੁੱਧ ਜਾਗ ਪੈਂਦੀ ਹੈ, ਪ੍ਰਕਾਸ਼ ਮਤ ਵਿੱਚ ਆਉਂਦਾ ਹੈ ਜੀ।
ਤਾਂ ਕੋ ਸੱਚੇ ਸੱਚ ਸਮਾਵੇ,
ਕਹਿਣ ਲੱਗੇ ਤਾਂ ਹੀ ਕੋਈ ਸੱਚੇ ਦੀ ਕਿਰਪਾ ਪ੍ਰਾਪਤ ਕਰਦਾ ਤੇ ਸਚਿਆਰ ਬਣਦਾ ਤੇ ਸੱਚੇ ਵਿੱਚ ਸਮਾ ਜਾਂਦਾ ਹੈ।
ਆਸਾ ਮਹੱਲਾ ਪਹਿਲਾ ਦੋ ਪਦੇ,
ਦੋ ਪਦਿਆਂ ਵਿੱਚ ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ।
ਤਿੱਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ।
ਮਹਾਰਾਜ ਇਹ ਸੰਸਾਰ ਦਾ ਨਕਸ਼ਾ ਦੱਸ ਰਹੇ ਨੇ। ਤਿੱਤ ਸਰਵਰੜੈ ਮੈਨੇ ਸਮੁੰਦਰ, ਤਿੱਤ ਉਸ ਸਮੁੰਦਰ ਦੇ ਵਿੱਚ ਜਾਂ ਇਸ ਸਮੁੰਦਰ ਦੇ ਵਿੱਚ ਪਹਿਲੇ ਨਿਵਾਸਾ ਸਾਡਾ ਨਿਵਾਸ ਹੋਇਆ ਹੋਇਆ ਹੈ। ਸਰੀਰ ਦੇ ਵਿੱਚ ਇਹ ਵੀ ਸਰੋਵਰ ਹੀ ਹੈ ਤੇ ਸੁਰਤੀ ਇਹਦੇ ਵਿੱਚ ਨਿਵਾਸ ਕਰਦੀ ਜਿਹਦੇ ਵਿੱਚ ਪਾਣੀ ਪਾਵਕ ਇਹਨੇ ਕੀਆ। ਇੱਥੇ ਪਾਣੀ ਦੀ ਥਾਂ ਤੇ ਅੱਗ ਪੈਦਾ ਕੀਤੀ ਹੋਈ ਹੈ। ਆਮ ਸੰਸਾਰਿਕ ਸਮੁੰਦਰਾਂ ਦੇ ਵਿੱਚ ਕੱਲਾ ਪਾਣੀ ਹੁੰਦਾ ਹੈ, ਪਰ ਇੱਥੇ ਪਾਵਕ ਅੱਗ ਵੀ ਪੈਦਾ ਕੀਤੀ ਤ੍ਰਿਸ਼ਨਾ ਸੰਸਾਰ ਦੀ, ਜਾਂ ਉਹ ਕਹਿ ਲਈਏ ਇੱਥੇ ਸਰੀਰ ਦੇ ਵਿੱਚ ਨਾਮ ਦਾ ਪਾਣੀ ਵੀ ਹੈ ਠੰਡਾ ਤੇ ਸੰਸਾਰ ਦੀ ਮਾਇਆ ਦੀ ਜਿਹੜੀ ਗਰਮ ਅੱਗ ਹੈ ਮਾਇਆ ਵੀ ਨਿਵਾਸ ਕਰਦੀ ਹੈ, ਉਸ ਵਿੱਚ ਅਸੀਂ ਨਿਵਾਸ ਰੱਖਦੇ ਹਾਂ।
ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ।
ਇੱਥੇ ਮੋਹ ਦਾ ਚਿੱਕੜ ਬਹੁਤ ਪਿਆ ਹੋਇਆ, ਪਕੜ ਬੜੀ ਇਸ ਸੰਸਾਰ ਦੀ, ਅਟੈਚਮੈਂਟ ਹਰ ਇੱਕ ਚੀਜ਼ ਦੇ ਨਾਲ। ਪੱਗ ਨਹੀਂ ਚਾਲੈ ਇਸ ਕਰਕੇ ਤੁਰਿਆ ਨਹੀਂ ਜਾਂਦਾ, ਪਰਮੇਸ਼ਰ ਦੇ ਰਾਹ ਦੇ ਵੱਲ ਪੈਰ ਨਹੀਂ ਚੁੱਕੇ ਜਾਂਦੇ। ਅਸੀਂ ਵੇਖਿਆ ਵੀ ਬਹੁਤ ਸਾਰੇ ਲੋਕ ਗੁਰੂ ਨਾਨਕ ਸਾਹਿਬ ਜੀ ਇਸ ਮਾਇਆ ਦੇ ਸਮੁੰਦਰ ਵਿੱਚ ਡੁੱਬੇ ਹਨ, ਆਪਣਾ ਜੀਵਨ ਖਰਾਬ ਕੀਤਾ ਹੈ।
ਮਨ ਏਕ ਨਾ ਚੇਤਸ ਮੂੜ ਮਨਾ,
ਕਹਿੰਦੇ ਹਨ ਵੀ ਇਹਦਾ ਕਾਰਨ ਕੀ ਹੈ ਵੀ ਆਪਾਂ ਅੱਗੇ ਤੁਰ ਕਿਉਂ ਨਹੀਂ ਸਕਦੇ, ਅੱਗੇ ਕਦਮ ਕਿਉਂ ਨਹੀਂ ਵੱਧਦੇ ਸੱਚ ਵਾਲੇ ਪਾਸੇ ਪਰਮੇਸ਼ਰ ਵਾਲੇ ਪਾਸੇ। ਤਾਂ ਮਹਾਰਾਜ ਉਹਦਾ ਕਾਰਨ ਕਹਿੰਦੇ ਵੀ ਇੱਕ ਨੂੰ ਚੇਤੇ ਨਹੀਂ ਕਰਦਾ, ਹੋਰ ਸਾਰੀਆਂ ਚੀਜ਼ਾਂ ਨੂੰ ਚੇਤੇ ਕਰੀ ਜਾਂਦਾ ਹੈ, ਮਾਣ ਵਡਿਆਈਆਂ ਦੇ ਵਿੱਚ ਭੱਜਾ ਫਿਰਦਾ ਹੈ, ਇੱਕ ਨੂੰ ਚੇਤੇ ਨਹੀਂ ਕਰਦਾ। ਹੇ ਮੇਰੇ ਮਨਾ ਤੂੰ ਇੱਕ ਨੂੰ ਨਹੀਂ ਚੇਤੇ ਕਰਦਾ।
ਹਰ ਬਿਸਰਤ ਤੇਰੇ ਗੁਣ ਗਲਿਆ,
ਪਰਮਾਤਮਾ ਨੂੰ ਭੁੱਲਣ ਕਰਕੇ ਜਿਹੜੇ ਤੇਰੇ ਅੰਦਰ ਸ਼ੁਭ ਗੁਣ ਪਾਏ ਸੀ ਨਾ, ਚੰਗੇ ਪਰ ਉਪਕਾਰ ਦਇਆ ਧਰਮ ਪਿਆਰ ਜਿਹੜਾ ਸੀ, ਉਹ ਸਾਰੇ ਗੁਣ ਕਹਿੰਦੇ ਗਲ ਚੁੱਕੇ ਹਨ, ਕਿਉਂਕਿ ਤੂੰ ਇੱਕ ਨੂੰ ਚੇਤੇ ਨਹੀਂ ਕਰਦਾ, ਉਹ ਗੁਣ ਅੰਦਰੋਂ ਖਤਮ ਹੋ ਗਏ ਹਨ, ਰਹਾਓ ਵਿੱਚ ਵਿਸ਼ਰਾਮ ਦਿੰਦੇ ਹਨ।
ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ।
ਫਿਰ ਬੇਨਤੀ ਕੀਤੀ, ਮਹਾਰਾਜ ਪਾਰ ਉਤਾਰਾ ਕਿਵੇਂ ਹੋਵੇਗਾ? ਕਹਿਣ ਲੱਗੇ ਇਸ ਤਰ੍ਹਾਂ ਅਰਦਾਸ ਕਰ, ਆਪਣੇ ਆਪ ਨੂੰ ਨਾ ਕਹੋ ਜਤੀ ਜਤੀ ਮੈਨੇ ਮਰਿਆਦਾ ਵਿੱਚ ਆਉਣ ਵਾਲਾ, ਵੱਡਾ ਮਰਿਆਦਕ ਨਾ ਬਹੁਤਾ ਬਣ ਕੇ ਗੁਰੂ ਦੇ ਅੱਗੇ ਆਕੜਿਆ ਕਰ, ਇਹ ਮਰਿਆਦਾ ਵੀ ਉਹਨੂੰ ਬਹੁਤੀ ਨਹੀਂ ਪਾਉਂਦੀ। ਨਾ ਹੋ ਜਤੀ ਜਤੀ ਮੈਨੇ ਮਰਿਆਦਾ, ਮਰਿਆਦਾ ਵਿੱਚ ਰਹਿਣਾ ਬੜਾ ਚੰਗਾ ਹੈ, ਪਰ ਮਰਿਆਦਾ ਨੂੰ ਕੂਕੀ ਜਾਣਾ ਦਿਨ ਰਾਤ, ਇਹ ਤਾਂ ਫਿਰ ਇੱਕ ਆਦਮੀ ਤੁਰਿਆ ਸੀ ਰਾਹ ਵਿੱਚ ਹੀ ਅੜ ਕੇ ਖਲੋ ਗਿਆ। ਉਹਨੂੰ ਕਿਹਾ ਕਰ ਮਹਾਰਾਜ ਨਾ ਤੇ ਮੇਰੇ ਕੋਲ ਕੋਈ ਮਰਿਆਦਾ ਜਾਤ ਹੈ, ਨਾ ਮੇਰੇ ਕੋਲ ਉੱਚਾ ਆਚਰਨ ਸਤ ਹੈ, ਨਾ ਮੈਂ ਕਹੋ ਬਹੁਤਾ ਕੁਝ ਬੜਿਆ ਤੇ ਵੱਡੇ ਮੂਰਖਾਂ ਵਾਲਾ ਜੀਵਨ ਜਿਹੜਾ ਹੈ ਜਨਮ ਬਣ ਗਿਆ ਹੈ ਜੀ।
ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ।
ਇਸ ਤਰ੍ਹਾਂ ਬੇਨਤੀ ਕਰਨ ਦੀ ਜਾਚ ਦੱਸ ਦੇਣ ਗੁਰੂ ਨਾਨਕ ਦੇਵ ਜੀ, ਪੈਰੀ ਪੈ ਕੇ ਕਹੋ ਉਹਨਾਂ ਦੀ ਸ਼ਰਨ ਵਿਚ ਹਾਂ ਵਾਹਿਗੁਰੂ, ਜਿਹੜੇ ਤੈਨੂੰ ਕਦੀ ਭੁੱਲੇ ਨਹੀਂ, ਜਿਹੜੇ ਤੇਰੀ ਸਦਾ ਯਾਦ ਵਿਚ ਰਹਿੰਦੇ ਹਨ।
ਆਸਾ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਇੱਥੇ ਪਹਿਲੇ ਸ਼ਬਦ ਦੇ ਵਿਚ ਕਿਰਪਾ ਕਰ ਰਹੇ ਹਨ।
ਛੇ ਘਰ ਛੇ ਗੁਰ ਛੇ ਉਪਦੇਸ਼,
ਇੱਥੇ ਕਿਸੇ ਵੇਦਾਂ ਨੂੰ ਪੜਨ ਵਾਲੇ ਦੇ ਨਾਲ ਗੱਲਬਾਤ ਚੱਲ ਰਹੀ ਹੈ, ਜਿਹੜਾ ਛੇ ਵੇਦਾਂ ਦੀ ਗੱਲ ਕਰਦਾ ਗੁਰੂ ਸਾਹਿਬ ਦੇ ਨਾਲ। ਮਹਾਰਾਜ ਕਹਿੰਦੇ ਛੇ ਘਰ ਹਨ, ਛੇ ਉਹਨਾਂ ਦੇ ਸਿਧਾਂਤ ਹਨ, ਛੇ ਗੁਰ ਤੇ ਛੇ ਉਹਨਾਂ ਨੂੰ ਪੜਨ ਵਾਲੇ ਲਿਖਣ ਵਾਲੇ ਹਨ, ਤੇ ਛੇ ਤਰ੍ਹਾਂ ਦੇ ਉਪਦੇਸ਼ ਇਹਨਾਂ ਵੇਦਾਂ ਦੇ ਵਿਚ ਹਨ।
ਗੁਰ ਗੁਰ ਏਕੋ ਵੇਸ਼ ਅਨੇਕ,
ਪਰ ਇਹਨਾਂ ਵੇਦਾਂ ਦਾ ਤੇ ਸਾਰੇ ਪੜਨ ਵਾਲਿਆਂ ਦਾ ਤੇ ਲਿਖਣ ਵਾਲਿਆਂ ਦਾ ਗੁਰੂ ਇੱਕੋ ਹੀ ਹੈ। ਉਹ ਕਿਹੜਾ ਸ਼ਬਦ? ਗੁਰੂ ਗ੍ਰੰਥ ਸਾਹਿਬ। ਇਹ ਸ਼ਬਦ ਦੇ ਵਿਚ ਸਾਰਾ ਕੁਝ ਪ੍ਰਗਟ ਹੋਇਆ। ਸ਼ਬਦ ਗੁਰੂ ਸਭ ਤੋਂ ਮਹਾਨਤਾ ਰੱਖਦੇ ਨੇ, ਪਰਮਾਤਮਾ ਦੇ ਪ੍ਰਤੀਨਿਧ ਸੈਕਿੰਡ ਸ਼ਕਤੀ ਹਨ ਪਰਮੇਸ਼ਰ ਤੋਂ। ਜਿਹੜਾ ਸ਼ਬਦ ਹੈ ਉਹ ਇਨ੍ਹਾਂ ਗੁਰੂਆਂ ਦੇ ਗੁਰੂ ਹਨ ਤੇ ਬਾਕੀ ਸਾਰੇ ਵੇਸ ਕਿੰਨੇ ਗ੍ਰੰਥ ਧਰਮ ਆਦਿਕ ਹਨ।
ਜੈ ਕਰ ਕਰਤੇ ਕੀਰਤ ਹੋਏ,
ਇਨ੍ਹਾਂ ਸਾਰਿਆਂ ਦੇ ਵਿਚ ਭਾਵੇਂ ਕਿੰਨੇ ਮਤ ਹਨ, ਕਿੰਨੇ ਮਤਾਂਤਰ ਮਜ਼ਹਬ ਬਣੇ ਹੋਏ ਨੇ, ਕਿੰਨੇ ਹੁਣ ਤੇ ਮਜ਼ਹਬਾਂ ਦੇ ਵਿਚ ਵੀ ਮਜ਼ਹਬ ਬਣ ਗਏ, ਆਪਣੇ ਧਰਮ ਦੇ ਵਿਚ ਵੀ ਛੋਟੇ ਛੋਟੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਚੱਲ ਪਈਆਂ। ਮਹਾਰਾਜ ਕਹਿੰਦੇ ਵੀ ਇਨ੍ਹਾਂ ਦੇ ਵਿਚ ਫਿਰ ਕਿਹੜੀ ਚੀਜ਼ ਚੰਗੀ, ਕਿਉਂਕਿ ਇਹ ਤਾਂ ਇਸ ਤਰ੍ਹਾਂ ਹੀ ਰਿਹਾ, ਸ਼ੁਰੂ ਤੋਂ ਲੈ ਕੇ ਬਣਦੇ ਰਹੇ ਨੇ, ਮਿੱਟਦੇ ਰਹੇ ਨੇ, ਬਣਦੇ ਰਹੇ ਨੇ, ਮਿੱਟਦੇ ਰਹੇ। ਚੰਗਾ ਕਿਹੜਾ ਇਨ੍ਹਾਂ ਦੇ ਵਿਚੋਂ, ਜਿਵੇਂ ਆਪਣੇ ਵਿਚ ਵੀ ਸੰਪਰਦਾਵਾਂ ਨੇ, ਹੁਣ ਆਪਾਂ ਉਨ੍ਹਾਂ ਨੂੰ ਮਾੜਾ ਨਹੀਂ ਕਹਿ ਸਕਦੇ ਜੇ ਉਹ ਕਿਹੜੇ ਕੰਮ ਦੇ ਉੱਤੇ ਖੜੀਆਂ ਨੇ। ਜੈ ਕਰ ਕਰਤੇ ਕੀਰਤ ਹੋਏ, ਜੇ ਕਿਸੇ ਸੰਪਰਦਾ ਦੇ ਵਿਚ, ਜੇ ਕਿਸੇ ਘਰ ਦੇ ਵਿਚ, ਜੇ ਕਿਸੇ ਮਜ਼ਹਬ ਦੇ ਵਿਚ, ਜੇ ਕਿਸੇ ਪੰਥ ਦੇ ਵਿਚ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਪਰਮੇਸ਼ਰ ਦੀ ਵਡਿਆਈ ਹੁੰਦੀ ਹੈ, ਉਹਦਾ ਗਿਆਨ ਦਿੱਤਾ ਜਾਂਦਾ ਹੈ।
ਸੋ ਘਰ ਰੱਖ ਵਡਾਈ ਤੋਹੇ,
ਮੈਨੂੰ ਉਸ ਘਰ ਦੇ ਵਿਚ ਹੀ ਰੱਖ, ਮੈਨੂੰ ਉਹਦੇ ਨਾਲ ਹੀ ਜੋੜ ਕੇ ਰੱਖ ਜਿੱਥੇ ਤੇਰੀ ਕੀਰਤੀ ਵਡਿਆਈ ਹੋ ਰਹੀ ਹੈ, ਤੇਰਾ ਸੱਚ ਜਿੱਥੇ ਗਾਇਆ ਜਾ ਰਿਹਾ ਹੈ।
ਰਹਾਓ
ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ।
ਵੇਸੂਏ ਚੱਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਭਇਆ।
ਮਹਾਰਾਜ ਕਹਿਣ ਲੱਗੇ ਇਹ ਸਾਰੇ ਮਤ ਕਿਵੇਂ ਦੇ ਨੇ, ਹੁਣ ਇੱਥੇ ਸਮਝ ਲੈਣਾ ਚਾਹੀਦਾ। ਇੱਥੇ ਆਪਸ ਵਿਚ ਝਗੜਨ ਦੀ ਬਜਾਏ ਥੋੜਾ ਥੋੜਾ ਫਰਕ ਜ਼ਰੂਰ ਹੁੰਦਾ। ਗੁਰੂ ਸਾਹਿਬ ਨੇ ਇੱਥੇ ਉਦਾਹਰਣ ਕਿਹੜੀ ਦਿੱਤੀ ਜੇ ਅੱਗੋਂ ਲਈਏ ਸਾਰੇ ਅਰਥ ਨੂੰ ਨਾ, ਇਹਦਾ ਬੇਸ ਇਹ ਹੈ, ਇਹਨੂੰ ਮੈਂ ਪੜ੍ਹ ਦੇਣਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਇੱਕੋ ਹੀ ਹੈ, ਪਰ ਵੇਖੋ ਸੂਰਜ ਇੱਕ ਹੈ ਤੇ ਰੁੱਤਾਂ ਕਿੰਨੀਆਂ ਬਣਦੀਆਂ ਨੇ। ਸੂਰਜ ਕਿਸੇ ਕਿਸੇ ਥਾਂ ਤੇ ਗਰਮੀ ਪੈਦਾ ਕਰ ਦਿੰਦਾ, ਕਿਸੇ ਥਾਂ ਤੇ ਬਰਫ਼ ਜੰਮੀ ਹੋਈ ਹੈ, ਕਿਤੇ ਠੰਡ ਹੈ, ਕਿਤੇ ਹਵਾ ਚੱਲ ਰਹੀ, ਕਿਤੇ ਮੀਂਹ ਪੈ ਰਿਹਾ। ਇਸ ਤਰ੍ਹਾਂ ਪਰਮਾਤਮਾ ਇੱਕ ਹੀ ਹੈ, ਪਰ ਸਾਧ ਸੰਗਤ ਮਹਾਰਾਜ ਸਮਝਾਉਣਾ ਚਾਹੁੰਦੇ ਨੇ, ਵੱਖਰੀਆਂ ਵੱਖਰੀਆਂ ਰੁੱਤਾਂ ਉਹਦੀਆਂ ਖੇਡਾਂ ਨੇ। ਅੱਗੋਂ ਫਿਰ ਸਮਾਂ ਵੰਡਿਆ ਜਾਂਦਾ, ਵਿਸ਼ਵੇ ਬਣ ਗਏ ਔਰ ਚੱਸੀਆਂ ਚੱਸੇ ਬਣ ਗਏ, ਘੜੀਆਂ ਬਣ ਗਈਆਂ, ਪਹਿਰ ਬਣ ਗਏ ਤੇ ਵਾਰ ਤੇ ਮਹੀਨੇ ਬਣੇ। ਇਹ ਕਿੰਨਾ ਕੁਝ ਏ, ਪਰ ਇਨ੍ਹਾਂ ਦੇ ਪਿੱਛੇ ਸੂਰਜ ਇੱਕੋ ਹੀ ਕੰਮ ਕਰ ਰਿਹਾ। ਸੂਰਜ ਦੋ ਚਾਰ ਜਾਂ ਦਸ ਨਹੀਂ, ਤੇ ਸੂਰਜ ਦੁਆਰਾ ਜਿੰਨੇ ਵੀ ਰੁੱਤਾਂ ਬਣੀਆਂ ਨੇ ਉਹ ਰੁੱਤਾਂ ਉਹਦੀਆਂ ਆਪਣੀਆਂ ਨੇ। ਇਸ ਤਰ੍ਹਾਂ ਵੱਖਰੇ ਵੱਖਰੇ ਸੁਭਾਵਾਂ ਵਾਲੇ ਧਰਮ ਨੇ, ਵੱਖਰੇ ਵੱਖਰੇ ਮਰਿਆਦਾਵਾਂ ਵਾਲੀਆਂ ਸੰਪਰਦਾਵਾਂ ਤੇ ਧਰਮ ਬਣੇ ਹੋਏ ਨੇ। ਅਸੀਂ ਕਹਿੰਦੇ ਹਾਂ ਅਸੀਂ ਇੱਕ ਕਰ ਦੇਣਾ, ਇੱਕ ਤਾਂ ਸ਼ਬਦ ਹੀ ਹੈ, ਬਸ ਸੂਰਜ ਇੱਕੋ ਹੈ, ਬਾਕੀ ਤੇ ਅਨੇਕ ਹੈ। ਇਹ ਸੰਸਾਰ ਇਸ ਤਰ੍ਹਾਂ ਚੱਲਦਾ ਰਿਹਾ ਹੈ। ਹਾਂ, ਪੰਥ ਨੂੰ ਏਕਤਾ ਵਿਚ ਲਿਆਉਣ ਵਾਸਤੇ ਯਤਨ ਕਰਨਾ ਚਾਹੀਦਾ ਵੀ ਚੀਜ਼ਾਂ ਇੱਕ ਹੋਣ, ਪਰ ਸੰਪਰਦਾਵਾਂ ਦੇ ਥੋੜੇ ਥੋੜੇ ਵੱਖਰੇਵੇਂ, ਕੱਪੜਿਆਂ ਦੇ, ਭਾਸ਼ਾ ਦੇ ਜਾਂ ਹੋਰ ਕਈ ਗੱਲਾਂ ਥੋੜੀਆਂ ਥੋੜੀਆਂ ਅਲੱਗ ਹੋਣੀਆਂ ਸੁਭਾਵਕ ਨੇ, ਕਿਉਂਕਿ ਇਹ ਸੰਸਾਰ ਦੀ ਵਿਧੀ ਹੈ। ਹਰ ਇੱਕ ਜੀਵ ਆਪਣੇ ਅੰਦਰਲੇ ਕਿਸੇ ਸੁਭਾਅ ਦੇ ਮੁਤਾਬਕ ਜਿਉਂਦਾ ਹੈ। ਇਸ ਤਰ੍ਹਾਂ ਸੂਰਜ ਇੱਕ ਹੈ ਤੇ ਰੁੱਤਾਂ ਅਨੇਕ ਹਨ, ਪਰਮਾਤਮਾ ਇੱਕੋ ਹੀ, ਸ਼ਬਦ ਇੱਕੋ ਹੀ ਹੈ, ਪਰ ਮਜ਼ਹਬ ਬਹੁਤ ਸਾਰੇ ਹਨ। ਮਹਾਰਾਜ ਕਹਿੰਦੇ ਸਾਰੀ ਤੇਰੀ ਖੇਡ ਚੱਲ ਰਹੀ ਹੈ ਸੰਸਾਰ ਦੇ ਅੰਦਰ। ਅੱਗੋਂ ਅਗਲਾ ਸ਼ਬਦ ਪੜ੍ਹਨਾ ਕਰੋ ਜੀ।
ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਆਸਾ ਘਰ ਤੀਜਾ ਮਹੱਲਾ ਪਹਿਲਾ।
ਇਹ ਗੁਰੂ ਸਾਹਿਬ ਦੇ ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਔਰ ਇੱਕ ਓਅੰਕਾਰ ਇਹ ਇੱਕ ਪਰਮੇਸ਼ਰ ਨਾਲ ਜੁੜਨ ਵਾਸਤੇ ਸ਼ਬਦ ਹੈ ਜੋ ਸਤਿਗੁਰੂ ਦੀ ਕਿਰਪਾ ਰਹਿਮਤ ਦੁਆਰਾ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ। ਤੀਜੇ ਘਰ ਵਿਚ ਉਪਦੇਸ਼ ਕਰਦੇ ਹਨ।
ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰਹਿ ਸਲਾਮ।
ਇੱਥੇ ਸੰਸਾਰ ਦੇ ਪਦਾਰਥਾਂ ਵਿਚ ਫਸੇ ਹੋਏ ਲੋਕਾਂ ਨੂੰ ਮਹਾਰਾਜ ਜਗਾਉਂਦੇ ਨੇ। ਕੋਈ ਕਿਸੇ ਵਿਚ ਫਸੇ ਆਇਆ, ਮੇਰੇ ਕੋਲ ਲਸ਼ਕਰ ਬੜਾ, ਮੇਰੇ ਕੋਲ ਮਾਇਆ ਬੜੀ ਏ, ਕੋਈ ਕਹਿੰਦਾ ਮੇਰੇ ਕੋਲ ਵਿਦਿਆ ਬੜੀ ਹੈ, ਕੋਈ ਕਹਿੰਦਾ ਮੇਰੀ ਸਰਕਾਰੀ ਦਰਬਾਰੇ ਬੜੀ ਚੱਲਦੀ। ਇਨ੍ਹਾਂ ਸਾਰੇ ਪ੍ਰਕਾਰ ਦੇ ਹੰਕਾਰ ਨੇ ਜਿਹੜੇ ਜੋ ਪਰਮੇਸ਼ਰ ਦੇ ਰਸਤੇ ਦੇ ਵਿਚ ਰੁਕਾਵਟ ਬਣਦੇ ਨੇ, ਉਨ੍ਹਾਂ ਨੂੰ ਮਹਾਰਾਜ ਕਹਿੰਦੇ। ਕਹਿਣ ਲੱਗੇ ਇੱਕ ਨਹੀਂ ਕਿਸੇ ਬੰਦੇ ਕੋਲ ਲੱਖਾਂ ਹੀ ਲਸ਼ਕਰ ਹੋਣ ਤੇ ਲੱਖਾਂ ਵਾਜੇ ਵੱਜਦੇ ਹੋਣ ਉਸ ਲਸ਼ਕਰ ਦੇ ਅੱਗੇ ਤੇ ਨੇੜੇ ਝੂਲਦੇ ਨੇ ਜਿਹਦੇ ਕੋਲ, ਤੇ ਲੱਖਾਂ ਹੀ ਉੱਠ ਕੇ ਸਲਾਮਾਂ ਕਰਦੇ ਹਨ।
ਲੱਖਾਂ ਉੱਪਰ ਫਰਮਾਇਸ਼ ਤੇਰੀ लख उठ राखे मान।
ऐ मनुख जे तेरी लखां दे उत्ते फरमाइश हुक्म चलदा होवे जिवें तू कवें उवें करन ते लखां ही तेनू उठ उठ के सलाम करदे ने ते तेरा मान रखदे तेरी इज्जत करदे हन।
जां पत लिखे ना पवे ता सब निराफल काम।
महाराज कहिंदे तेनू दुनिया विच भावे किन्नी पत इज्जत मिल जाए पर जे तेनू गुरु दे दर ते परमेश्वर दे दर ते इज्जत नहीं ना मिली उस दर ते तू प्रवान नहीं होया ते ए सारियां गल्लां बिना काम तो फेल करन वालियां तेनू निराफल हन किसे काम दियां नहीं खाना।
हर के नाम बिना जग धंदा।
महाराज कहिंदे इक परमेश्वर दा नाम नहीं ते सारे संसार दियां वडियाईयां धंदा ही हन धंधार बंधन ही बने हुए हन।
जे बहुता समझाईए पोला पी सो अंधो अंधा।
पर इस मनुख नू इथे फसे हो इनू जिन्ना मर्जी समझा लिए बिलकुल भोला कमला ही है अन्ने दा अंधा ही रहिंदा है। रहाओ विच विश्राम दे के फुरमान कर दे हन।
लख खटी है लख संजी है खाजे लख आवे लख जाहे।
जे कोई बंदा लखां रुपये रोज कमाए ते लखां इकट्ठे जमा कराई जाए ते खाजा लखां खाई भी जाए भावे ते लखां ही किसे कोल आउण ते लखां रोज चले जान इन्ना वड्डा अडंबर होवे।
जां पत लिखे ना पवे तां जी किथे फिर पाहे।
पर जे पत लेखे विच नहीं पई नाम नहीं जपदा अकाल पुरख दे दर ते प्रवान नहीं होया ते महाराज कहिंदे फिर जी दे पल्ले कुछ नहीं पिया भाव खाली हाथ ही है।
लख शास्त समझावनी लख पंडित पढ़े पुराण।
लखां शास्त्रां दे ज्ञाते विद्वान कठे हो जान ते लखां पंडित विद्वान कठे हो जान ते लखां ही पुराणा पढ़ देन।
जां पत लिखे ना पवे तां सबे परवान।
कहिंदे ने जे लखां जे पत लेखे विच नहीं ना पई परमात्मा दे दर ते प्रवान नहीं होया ते बाकी सब कुछ पढ़ी लिखी जांदा ग्रंथ सारे कहन लगे को प्रवान सब कुछ बेप्रवान हो गया अगे थाए नहीं पैंदा।
सच नाम पत उपजे कर्म नाम करतार।
सच्ची जेड़ी सिफत सलाह है ना परमात्मा दी ओदे नाल सच्ची इज्जत मिलदी ओदे दर तों प्रवान हो जांदा मनुख ते सच्चे नाम दा जेड़ा करतार दा सच्चे कर्मा दे नाल करतार दा नाम अंदर टिकदा है। ए कम करन वाला है ए कर्म शुभ करने अमल शुभ करने ते नाम जपना फिर ओदे दर तों कैसी इज्जत प्राप्त हुंदी है।
अहनिस हिरदय जे वसै नानक नदरी पार।
इस तरह अकाल पुरख दा नाम जे दिन रात अंदर वस्या रवे ते गुरु नानक साहिब जी कहिंदे ओदी कृपा दे नाल जीवन दुख नूं पार करके सुख विच प्रवेश करदा है।
आसा महला पहला।
आसा राग विच गुरु नानक साहिब जी फरमाउंदे हन
दीवा मेरा एक नाम दुख विच पाया तेल।
सच्चे पातशाह जी हुण दस रहे ने के ए जेड़े बाहरले कर्म ने मरण तो बाद कईयां दी कोई पूजा पत्तल भराउंदे ने किसे दी मुक्ति कराउंदे ने हर द्वार किसे दा किते फुल पाउंदे ने उहनां नूं कह रहे ने कहन लगे मेरा दीवा कई दीवे धारदे ने दीवे जगाउंदे ने मेरा दीवा ते इको हे परमेश्वर तेरा नाम है और ए जेड़ा दुख है ना पुराने कर्मा दा ओ विच तेल बना के पाया है।
उन चानण ओह सोखिया चूका जम स्यो मेल।
सारी जिंदगी मैं अपने जीवन दे विच नाम दा दीवा बालिया क्योंकि कई दीवे तारदे ने भी जेड़ा जीव चढ़ाई कर गया ना ओदे वास्ते दीवे बालदे ने बहुत सारे लोग बाद दे विच भी इनू अगे चानन मिल जाएगा। महाराज कहिंदे अगे उनू चानन किथे मिलना चानन ता अगे नाम ने करना जिन्हें इथे नाम सिमरन कीता और गुरबाणी दा नितनेम कीता गुरबाणी दी विचार कीती है गुरु की बाणी दे अनुसार चलिया ਉੱਥੇ ਹਰ ਕਾ ਨਾਮ ਸੰਗ ਉਜਿਆਰਾ, ਉੱਥੇ ਨਾਮ ਦਾ ਉਜਾਲਾ ਹੋਣਾ, ਨਾਮ ਦਾ ਚਾਨਣ ਹੋਣਾ। ਬਾਕੀ ਕਰਮ ਇੱਥੇ ਜਿਹੜਾ ਕਰਮ ਤੇ ਮਾੜੇ ਕਰਕੇ ਮਰ ਗਿਆ, ਪਰ ਬਾਅਦ ਵਿਚ ਕਹਿੰਦੇ ਹੁਣ ਇਹਦੀ ਸ਼ਰਾਧ ਕਰਾ ਦਿਓ ਜੀ, ਇਹਦੇ ਭੋਗ ਦੇ ਉੱਤੇ 5 ਲੱਖ ਲਾ ਦਿਓ, ਆਹ ਕਰ ਦਿਓ, ਉਹ ਕਰ ਦਿਓ। ਮਹਾਰਾਜ ਕਹਿੰਦੇ ਹੁਣ ਤੂੰ ਜਿਉਂਦਾ ਜਾਗਦਾ ਹੈ, ਕਿਵੇਂ ਸੰਸਾਰ ਦੀ ਚਾਲ ਚੱਲ ਰਹੀ, ਸਾਡੇ ਵਿਚ ਵੀ ਇਹ ਚੱਲ ਰਹੀ ਹੈ। ਜਿਉਂਦੇ ਜੀ ਸਿੱਖੀ ਕਮਾਏਗਾ ਤੇ ਮਰਨ ਤੋਂ ਬਾਅਦ ਵੀ ਫਿਰ ਕੀਰਤਨ ਕਥਾ ਹੋਵੇ ਤੇ ਅਰਦਾਸ ਹੋਵੇ ਤੇ ਮਹਾਰਾਜ ਦੇ ਦਰ ਤੇ ਅੱਗੇ ਪ੍ਰਵਾਨ ਹੁੰਦੀ ਏ, ਤੇ ਸਾਰੀ ਉਮਰ ਤੇ ਗੁਰੂ ਦੇ ਨੇੜਿਓਂ ਨਹੀਂ ਲੰਘਿਆ ਤੇ ਨਿੰਦਿਆ ਕਰਦਿਆਂ ਚੁਗਲੀਆਂ ਕਰਦਿਆਂ ਲੰਘ ਗਈ, ਹੁਣ ਮਰਨ ਤੋਂ ਬਾਅਦ ਕਹਿੰਦੇ ਭੋਗ ਤੇ ਜ਼ੋਰ ਲਾ ਦਿਓ ਸਾਰਾ, ਤੇ ਭੋਗ ਤੇ ਇੱਥੇ ਲੋਕਾਂ ਨੇ ਖਾ ਕੇ ਚਲੇ ਜਾਣਾ ਹੱਥ ਝਾੜ ਕੇ। ਬਾਅਦ ਵਿਚ ਉਹ ਤਾਂ ਅੱਗੇ ਭੁੱਖਾ ਫਿਰਦਾ ਪਿਆ, ਉਹਨੂੰ ਤੇ ਮਿਲਿਆ ਕੁਝ ਨਹੀਂ। ਇੱਥੇ ਸਾਰਾ ਅਡੰਬਰ ਜਿਹਾ ਕਰਕੇ ਲੋਕਾਚਾਰੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀ ਫਲਾਣੇ ਨੇ ਕਮਾਲ ਕਰ ਦਿੱਤੀ ਹੈ, ਬਸ ਕੋਈ ਨਹੀਂ ਪੁੱਛਦਾ, ਉਹ ਰੋਈ ਜਾ ਰਿਹਾ ਅੱਗੇ ਬਹਿ ਕੇ, ਕਿਉਂਕਿ ਨਾ ਉਹਨੇ ਆਪ ਕਮਾਈ ਕੀਤੀ, ਨਾ ਪਿੱਛੋਂ ਚੰਗੀ ਤਰ੍ਹਾਂ ਉਹਦਾ ਕੀਰਤਨ ਕਥਾ ਹੋਇਆ। ਇਸ ਕਰਕੇ ਮਹਾਰਾਜ ਇੱਥੇ ਕਹਿ ਰਹੇ ਨੇ ਵੀ ਮੇਰਾ, ਇੱਥੇ ਸਾਨੂੰ ਸਮਝਾ ਰਹੇ ਨੇ, ਮੇਰੇ ਸਿੱਖ ਦਾ ਦੀਵਾ ਇੱਕੋ ਨਾਮ ਹੀ ਏ, ਤੇ ਜਿਹੜੇ ਪੁਰਾਣੇ ਭਾਗਾਂ ਦਾ ਜਿਹੜਾ ਕੁਕਰਮ ਸਨ ਉਹਨਾਂ ਦਾ ਤੇਲ ਦੁੱਖ ਵਿਚ ਪਾ ਕੇ ਜਿਉਂ ਜਿਉਂ ਨਾਮ ਜਪਿਆ ਤਿਉਂ ਤਿਉਂ ਉਹ ਸੜਦਾ ਗਿਆ। ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ, ਤੇ ਉਹਦੇ ਚਾਨਣ ਦੇ ਵਿਚ ਉਹ ਦੁੱਖਾਂ ਦਾ ਤੇਲ ਸੜ ਗਿਆ ਤੇ ਜਮਾਂ ਦੇ ਨਾਲ ਜਿਹੜਾ ਮੇਲ ਸੀ ਖਤਮ ਹੋ ਗਿਆ, ਪ੍ਰਭੂ ਦੇ ਦਰ ਤੇ ਜੀਵਨ ਪ੍ਰਵਾਨ ਹੋ ਜਾਂਦਾ। ਅਗਲਾ ਸ਼ਬਦ ਗੁਰੂ ਕਿਰਪਾ ਨਾਲ ਅੱਗੇ ਵਿਚਾਰਿਆ ਜਾ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।